ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਫਿਰਤ ਫਿਰਤ ਪ੍ਰਭ ਆਇਆ ਹਰਿਆ ਤਵ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਜੀ ਹੋਰ ਕੀ ਮੰਗਣਾ
ਸਤਿ ਸ਼੍ਰੀ ਅਕਾਲ।
ਨਾਮ ਤੋਂ ਬਿਨਾ ਹੀ ਹੋਰ ਕੀ ਮੰਗਣਾ, ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ। ਉਤਰੇ ਮਨ ਕੀ ਭੁੱਖ, ਗੁਰਵਣ ਤਿਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ, ਜਾਚਕ ਜਨ ਜਾਚੈ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ ਹੋਂ ਬਲਿਹਾਰੇ, ਜਾਉ ਸਾਚੇ ਤੇਰੇ ਨਾਮ ਵਿਟਹੋ, ਕਾਰਨ ਕਾਰਨ ਸਭਨਾ ਕਾ ਏਕੋ, ਅਵਰਨਾ ਦੂਜਾ ਕੋਈ, ਬਹੁਤੇ ਫੇਰ ਭਏ ਕਿਰਪਨ ਕਉ, ਬਹੁਤੇ ਫਿਰ ਭਏ ਕਿਰਪਨ ਕਉ, ਆਉ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ ਕਰੀਜੈ, ਭਣਤ ਨਾਨਕ ਪਰਮ ਪਟ ਖੁੱਲੇ, ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪਿੱਤਰ, ਸਤਿਗੁਰ ਸਿਉ ਮਨ ਮਾਨਿਆ। ਕਿਰਪਾ ਕਰਕੇ ਜੀ ਨਾਮ ਦੇ ਦਿਓ, 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 ਬਸ ਖਾਲਸਾ ਸਾਧ ਸੰਗਤ, ਜਿਤਨੇ ਵੀ ਮਾਈ ਭਾਈ ਗੁਰੂ ਦੇ ਪਾਵਨ ਦਰਬਾਰ ਵਿੱਚ ਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਚਰਨਾਂ ਦੇ ਨਾਲ ਪਵਿੱਤਰ ਕੀਤੀ ਹੋਈ ਧਰਤੀ ਜਿੱਥੇ ਆਪ ਪਹੁੰਚੇ ਹੋ, ਵੱਡੇ ਉੱਤਮ ਕਰਮ ਹਨ, ਸ੍ਰੇਸ਼ਟ ਕਰਮ ਹਨ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ। ਚਰਨ ਧੂੜੀ ਮਸਤਕ ਦੇ ਨਾਲ ਲਾ ਕੇ ਆਪਣੇ ਆਪ ਨੂੰ ਸਫਲਾ ਕੀਤਾ ਹੈ। ਆਓ ਸੰਸਾਰ ਦੇ ਵਿੱਚ ਦੋ ਵਸਤੂਆਂ ਹਨ, ਭਾਵ ਕਿ ਦਵੰਦ ਪਦ ਦੇ ਵਿੱਚ ਸੰਸਾਰ ਦੀ ਰਚਨਾ ਹੈ, ਹਰ ਇੱਕ ਚੀਜ਼ ਦਾ ਜੋੜਾ ਹੈ। ਜਿਸ ਤਰ੍ਹਾਂ ਬਿਮਾਰੀ ਹੈ ਅਤੇ ਉਹਦਾ ਨਾਲ ਇਲਾਜ ਵੀ ਹੈ, ਅਤੇ ਜੇ ਦੁੱਖ ਹੈ ਨਾਲ ਸੁੱਖ ਵੀ ਹੈ, ਜੇ ਅੰਧੇਰਾ ਹੈ ਅਤੇ ਨਾਲ ਚਾਨਣਾ ਵੀ ਹੈ। ਹਰ ਇੱਕ ਚੀਜ਼ ਦਾ ਜੋੜਾ ਦੰਦ ਪਦ ਦੇ ਵਿੱਚ ਸੰਸਾਰ ਦੀ ਰਚਨਾ ਹੈ। ਜੇ ਜੋੜਾ ਨਾ ਹੋਵੇ ਤਾਂ ਸੰਸਾਰ ਹੀ ਨਹੀਂ ਹੈ। ਫਿਰ ਜਿੱਥੇ ਇੱਕ ਹੈ ਪਰਮੇਸ਼ੁਰ ਹੀ ਹੈ, ਉੱਥੇ ਇੱਕ ਓਂਕਾਰ। ਜਦੋਂ ਪਰਮੇਸ਼ੁਰ ਇੱਕ ਹੁੰਦਾ ਹੈ ਉਦੋਂ ਫਿਰ ਕੁਛ ਨਹੀਂ ਹੁੰਦਾ, ਸੰਸਾਰ ਨਾ ਕੁਛ ਹੋਰ। ਆਹ ਬੱਚਿਆਂ ਨੂੰ ਚੁੱਪ ਕਰਾਓ ਭਾਈ, ਸੰਸਾਰ ਕਦੋਂ ਹੁੰਦਾ ਹੈ? ਸੰਸਾਰ ਤੋਂ ਬਿਨਾਂ ਕੀ ਸੀ? ਅਰਬਦ ਨਰਬਦ ਧੁੰਦੂਕਾਰਾ। ਪਰ ਜਦੋਂ ਸੰਸਾਰ ਵਜੂਦ ਦੇ ਵਿੱਚ ਆਇਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇੱਕ ਫੁਰਨਾ ਹੋਇਆ ਪਰਮੇਸ਼ਰ ਦਾ, ਏਕ ਬਹੁ ਸਿਆਮਾ, ਇੱਕ ਤੋਂ ਬਹੁ ਰੂਪ ਹੋਵਾਂ। ਅਤੇ ਉਸੇ ਵੇਲੇ ਕਰੋੜਾਂ ਹੀ ਬ੍ਰਹਿਮੰਡ ਰਚੇ ਗਏ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਸਰਬ ਜੀਆਂ ਕਾ ਦਾਤਾ ਰੇ, ਪਿਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕਾਲ ਪੁਰਖ ਕੀ ਦੇਹ ਮੋਹ, ਕੋਟ ਕਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਤ ਕੋਟ ਜਲੇਸ਼। ਇਹ ਸੰਸਾਰ ਦੁਬਧਾ ਵਿੱਚ ਦੁਆਂਦ ਪਾਤ ਦੇ ਵਿੱਚ ਹੈ, ਹਰ ਇੱਕ ਵਸਤੂ ਦਾ ਜੋੜਾ ਹੈ ਅਤੇ ਇੱਕ ਜਿਹਨੂੰ ਬੁੱਧ ਕਹਿੰਦੇ ਨੇ, ਬੁੱਧ ਵੀ ਦੋ ਕਿਸਮ ਦੀ ਹੈ, ਇੱਕ ਨੂੰ ਸਮੱਤ ਕਹਿੰਦੇ ਨੇ, ਇੱਕ ਨੂੰ ਕੁਮੱਤ ਕਹਿੰਦੇ ਹਨ। ਸਮੱਤ ਜੋ ਹੈ ਉਹ ਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਜੋ ਕੁਮੱਤ ਹੈ ਜਿਹਨੂੰ ਖੋਟੀ ਮੱਤ ਕਹਿੰਦੇ ਨੇ, ਉਹ ਆਪਣੀ ਮੱਤ ਹੈ ਜਿਹਨੂੰ ਆਪਾਂ ਮਨ ਮੱਤ ਵੀ ਕਹਿ ਸਕਦੇ ਹਾਂ, ਉਹ ਆਪਣੇ ਮਨ ਦੀ ਮੱਤ ਹੈ। ਅਤੇ ਜਿਹੜੀ ਸਮੱਤ ਹੈ ਉਹ ਗੁਰੂ ਦੀ ਮੱਤ ਹੈ। ਮਨ ਦੀ ਮੱਤ ਦੇ ਨਾਲ ਤਾਂ ਆਪਾਂ ਦਿਨ ਰਾਤ ਜੋ ਵੀ ਕੁਛ ਕਰਦੇ ਹਾਂ ਕਰੀ ਜਾ ਰਹੇ ਹਾਂ, ਔਰ ਜੋ ਗੁਰੂ ਦੀ ਮੱਤ ਹੈ, ਗੁਰੂ ਦੀ ਮੱਤ ਨੂੰ ਸਮਝਣ ਵਾਸਤੇ, ਗੁਰੂ ਦੀ ਗੱਲ ਨੂੰ ਸਮਝਣ ਵਾਸਤੇ ਤਾਂ ਬੜੀ ਇਕਾਗਰਤਾ ਦੀ ਲੋੜ ਹੈ। ਵੀ ਗੁਰੂ ਦੀ ਮੱਤ ਕੀ ਹੈ? ਪੰਚਮ ਪਾਤਸ਼ਾਹ ਮਹਾਰਾਜ ਜੀ ਇਸ ਗੱਲ ਬਾਰੇ ਗੁਰਬਾਣੀ ਵਿੱਚ ਕਥਨ ਕਰਦੇ ਹਨ, ਗੁਰ ਕੀ ਮੱਤ ਤੂੰ ਲੇਹੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਵੀ ਐ ਇਨਸਾਨ ਐ ਇਆਣ, ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ। ਫਿਰ ਕਿਹਾ ਭਗਤ ਬਿਨਾਂ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਗਏ। ਭਾਵ ਕੀ? ਵੀ ਗੁਰੂ ਦੀ ਮੱਤ ਹੀ ਦਰਅਸਲ ਭਗਤੀ ਹੈ। ਗੁਰੂ ਦੀ ਮੱਤ ਜੋ ਭਗਤੀ ਹੈ, ਜਿਹਨੇ ਭਗਤੀ ਨੂੰ ਗ੍ਰਹਿਣ ਕੀਤਾ ਉਹ ਨਹੀਂ ਡੁੱਬੇ, ਜਿਹਨੇ ਭਗਤੀ ਨੂੰ ਗੁਰੂ ਦੀ ਮੱਤ ਨੂੰ ਨਹੀਂ ਗ੍ਰਹਿਣ ਕੀਤਾ ਉਹ ਚਾਹੇ ਸਿਆਣੇ ਵੀ ਸਨ ਉਹ ਡੁੱਬ ਗਏ। ਕਿਉਂ? ਜਿਹੜੀ ਸਿਆਣਪ ਹੈ ਉਹ ਗੁਰੂ ਦੇ ਅੱਗੇ ਨਹੀਂ ਕੰਮ ਕਰਦੀ ਹੈ, ਉਹ ਸਿਆਣਪ ਆਪਣੀ ਮੱਤ ਅਨੁਸਾਰ ਹੀ ਹੈ। ਜਿਤਨੀ ਕੁ ਆਪਣੀ ਮੱਤ, ਜਿਤਨੀ ਕੁ ਬੁੱਧ, ਜਿੱਥੇ ਕੁ ਆਪਣੇ ਖਿਆਲ ਨੇ, ਅਤੇ ਬੜੀ ਤੁੱਛ, ਬੜੀ ਮਾਮੂਲੀ ਜਿਹੀ ਮੱਤ ਹੈ ਆਪਣੀ। ਜਿਸ ਤਰ੍ਹਾਂ ਇੱਕ ਛੋਟੇ ਜਿਹੇ ਬੱਚੇ ਦੀ ਮੱਤ ਹੁੰਦੀ ਹੈ, ਬੱਚੇ ਦੀ ਮੱਤ ਕਿਹੋ ਜਿਹੀ ਹੈ? ਗੁਰੂ ਜੀ ਗੁਰਬਾਣੀ ਵਿੱਚ ਕਥਨ ਕਰਦੇ ਹਨ, ਚੰਚਲ ਮੱਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਕਹਿੰਦੇ ਉਹਦੇ ਬੱਚੇ ਦੀ ਇਤਨੀ ਚੰਚਲ ਮੱਤ ਹੈ, ਉਹ ਸੱਪ ਨੂੰ ਚਮਕਦਾ ਦਮਕਾ ਦੇਖ ਕੇ ਅਤੇ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਚਮਕਦਾ ਹੀ ਸੋਹਣਾ ਲੱਗਿਆ, ਪਰ ਉਹਦੇ ਗੁਣ ਦੋਸ਼ ਨੇ ਜਿਹੜੇ, ਉਹਦੇ ਬਾਰੇ ਉਹਨੇ ਕੋਈ ਵਿਚਾਰ ਨਹੀਂ ਕੀਤੀ, ਨਾ ਉਹਨੂੰ ਵਿਚਾਰ ਹੈ, ਕਿਉਂ? ਬੱਚਾ ਹੈ। ਇਸੇ ਤਰ੍ਹਾਂ ਸਰਪ ਅਗਨ, ਅੱਗ ਨੂੰ ਹੱਥ ਪਾਉਂਦਾ ਹੈ, ਸੋਹਣੀ ਲੱਗਦੀ ਹੈ, ਚਮਕਦੀ ਹੈ, ਪਰ ਉਹਦੇ ਵਿੱਚ ਜੋ ਔਗਣ ਨੇ, ਬਈ ਇਹਨੇ ਹੱਥ ਨੂੰ ਸਾੜ ਦੇਣਾ ਹੈ, ਉਹਦਾ ਉਹਨੂੰ ਕੋਈ ਪਤਾ ਨਹੀਂ। ਜਿਹੜੀ ਗੁਰੂ ਦੀ ਮੱਤ ਹੈ ਉਹ ਇੱਕ ਮਹਾਨ ਬਜ਼ੁਰਗ ਸਿਆਣੇ ਤਜਰਬਾਕਾਰ, ਜਿਵੇਂ ਬਜ਼ੁਰਗ ਕੋਈ ਹੋਵੇ ਉਹਦੀ ਮੱਤ ਸਮਝ ਲਓ। ਸੋ ਆਓ, ਗੁਰਬਾਣੀ ਆਪਣਾ ਗੁਰੂ ਹੈ, ਗੁਰਬਾਣੀ ਦੀ ਮੱਤ ਗੁਰੂ ਦੀ ਮੱਤ ਜੋ ਹੈ, ਗੁਰਬਾਣੀ ਮਾਤਾ ਤਰ੍ਹਾਂ ਸਮਝ ਲਓ। ਜਿਵੇਂ ਫਿਰ ਉਹ ਬੱਚੇ ਨੂੰ ਮਾਤਾ ਬਚਾਉਂਦੀ ਹੈ, ਵੀ ਸੱਪ ਨੂੰ ਹੱਥ ਨਹੀਂ ਲਾਉਣਾ, ਦੇਖੀ ਤੇਰਾ ਨਾਸ ਕਰ ਦੇਵੇਗਾ, ਤੈਨੂੰ ਇਹ ਖਤਮ ਕਰ ਦੂ ਜੇ ਲੜ ਗਿਆ, ਜੇ ਤਾਂ ਅੱਗ ਵਿੱਚ ਹੱਥ ਪਾ ਲਿਆ ਅੱਗ ਤੇਰਾ ਹੱਥ ਸਾੜ ਦੇਵੇਗੀ। ਇਹ ਮਾਤਾ ਦਾ ਫਰਜ਼ ਹੈ ਉਹਨੂੰ ਸਮਝਾਉਣਾ, ਅਤੇ ਉਹਨੂੰ ਬਚਾਉਂਦੀ ਹੈ, ਕੋਸ਼ਿਸ਼ ਕਰਦੀ ਹੈ, ਹਰ ਵੇਲੇ ਨਿਗਾਹ ਰੱਖਦੀ ਹੈ। ਇਸੇ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਜੁਗਿਆਸੂ ਰੂਪੀ ਬੱਚਿਆਂ ਨੂੰ ਵਾਰ ਵਾਰ ਸਮਝਾਉਂਦੀ ਹੈ, ਬਚਾਉਂਦੀ ਹੈ, ਦੇਖੀ ਕਿਤੇ ਅੱਗ ਵਿੱਚ ਹੱਥ ਨਾ ਪਾ ਲਈ, ਦੇਖੀ ਕਿਤੇ ਇਹੋ ਜਿਹਾ ਕਰਮ ਨਾ ਕਰ ਲਈ ਜਿਹਦਾ ਫਲ ਘੋਰ ਨਰਕਾਂ ਦੇ ਵਿੱਚ ਤੈਨੂੰ ਜਾਣਾ ਪੈ ਜਾਵੇ। ਇਹ ਗੁਰਬਾਣੀ ਰੂਪੀ ਮਾਤਾ ਆਪਾਂ ਨੂੰ ਸਮਝਾਉਂਦੀ ਹੈ, ਬਚਾਉਂਦੀ ਹੈ, ਬਚਾਉਂਦੀ ਹੈ ਹਰ ਇੱਕ ਮਾੜੇ ਕਰਮ ਤੋਂ, ਔਰ ਸ਼ੁਭ ਕਰਮਾਂ ਵੱਲ ਆਪਾਂ ਨੂੰ ਪ੍ਰੇਰਦੀ ਹੈ। ਸੋ ਆਓ, ਇਸ ਤਰ੍ਹਾਂ ਗੁਰੂ ਦੀ ਮੱਤ ਨੂੰ ਆਪਾਂ ਨੇ ਗ੍ਰਹਿਣ ਕਰਨਾ ਹੈ, ਔਰ ਮਨ ਦੀ ਮੱਤ ਦਾ ਤਿਆਗ ਕਰਨਾ ਹੈ। ਗੁਰੂ ਦੀ ਮੱਤ ਆਪਾਂ ਨੂੰ ਕੀ ਕਹਿੰਦੀ ਹੈ? ਗੁਰੂ ਦੀ ਮੱਤ ਕਹਿੰਦੀ ਹੈ ਵੀ ਗੁਰੂ ਤੋਂ, ਪਰਮੇਸ਼ਰ ਤੋਂ ਜੇ ਤੈਂ ਮੰਗਣਾ ਹੈ ਕੁਛ, ਤਾਂ ਫਿਰ ਆਹ ਕੁਛ ਮੰਗ। ਪਰ ਆਪਾਂ ਆਪਣੀ ਮੱਤ ਅਨੁਸਾਰ ਜੋ ਕੁਛ ਮੰਗਦੇ ਹਾਂ ਉਹ ਠੀਕ ਨਹੀਂ। ਗੁਰੂ ਜੀ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ। ਐ ਇਨਸਾਨ, ਜੋ ਕੁਛ ਤੂੰ ਮੰਗਦਾ ਹੈ ਨਾਮ ਨੂੰ ਛੱਡ ਕੇ, ਉਹ ਸਭ ਦੁੱਖ ਦੇ ਪਹਾੜ ਹਨ। ਫਿਰ ਕੀ ਮੰਗੀਏ? ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਗੁਰੂ ਜੀ ਕਹਿੰਦੇ ਤੂੰ ਨਾਮ ਮੰਗ, ਜਿਹਦੇ ਨਾਲ ਮਨ ਦੀ ਤੇਰੀ ਭੁੱਖ ਹੀ ਮਿਟ ਜਾਵੇ, ਮੁੜ ਕੇ ਮੰਗਣ ਵਾਲੀ ਤੇਰੀ ਆਦਤ ਹੀ ਖਤਮ ਹੋ ਜਾਵੇ। ਆਓ, ਇਸ ਤਰ੍ਹਾਂ ਸਾਰੇ ਪੜ੍ਹੋ ਗੱਜ ਵੱਜ ਕੇ, ਤਿੰਨਾਂ ਹਿੱਸਿਆਂ ਦੇ ਵਿੱਚ ਬੋਲਿਆ ਕਰੋ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ। ਗੁਰੂ ਜੀ ਇਸ ਤਰ੍ਹਾਂ ਕਥਨ ਕਰਦੇ ਨੇ ਵੀ ਭਾਈ, ਨਾਮ ਤੋਂ ਬਿਨਾਂ ਹੋਰ ਕੁਛ ਮੰਗਣ ਦੀ ਲੋੜ ਨਹੀਂ। ਇੱਕ ਨਾਮ ਹੀ ਹੈ ਸੰਸਾਰ ਦੇ ਵਿੱਚ ਜੋ ਤੈਨੂੰ ਸੁੱਖ ਦੇਵੇਗਾ, ਤੇਰੀਆਂ ਬਾਕੀ ਸਾਰੀਆਂ ਜਿੰਨੀਆਂ ਵੀ ਭੁੱਖਾਂ ਨੇ ਉਹ ਨਾਮ ਦੇ ਨਾਲ ਤੇਰੀਆਂ ਮਿਟ ਜਾਣਗੀਆਂ। ਉਤਰੇ ਮਨ ਦੀ ਭੁੱਖ ਦੇ ਦੇ ਨਾਮ ਸੰਤੋਖੀਆ, ਉਤਰੇ ਮਨ ਦੀ ਭੁੱਖ ਦੇ ਦੇ ਨਾਮ ਸੰਤੋਖੀਆ। ਨਾਮ ਹੈ ਸੰਸਾਰ ਵਿੱਚ ਜੋ ਸਾਰ ਵਸਤੂ ਹੈ, ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਇਹ ਨਾਮ ਜੋ ਹੈ ਇਹ ਸਾਰ ਰੂਪ ਹੈ, ਬਾਕੀ ਹੋਰ ਜੋ ਵੀ ਕੁਛ ਹੈ ਸਭ ਅਸਾਰ ਹੈ। ਨਾਮ ਹੀ ਰਹਿਣ ਵਾਲੀ ਚੀਜ਼ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਸਾਰ ਦੇ ਵਿੱਚ ਨਾਮ ਰਹੇਗਾ, ਨਾਮ ਜਪਣ ਵਾਲੇ ਸਾਧੂ ਗੁਰਮੁਖ ਮਹਾਂਪੁਰਸ਼ ਰਹਿਣਗੇ, ਅਤੇ ਫਿਰ ਜਾਂ ਪਰਮੇਸ਼ਰ ਹੈ ਗੁਰੂ ਹੈ ਉਹ ਰਹੇਗਾ। ਆਓ ਇਸ ਤਰ੍ਹਾਂ ਨਾਮ ਜੋ ਹੈ, ਦਰਅਸਲ ਨਾਮ ਦੇ ਆਸਰੇ ਸਾਰਾ ਸੰਸਾਰ ਦੀ ਜੋ ਖੇਡ ਚੱਲਦੀ ਹੈ ਨਾਮ ਦੇ ਆਸਰੇ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਣ। ਨਾਮ ਦੇ ਆਸਰੀ ਹੈ ਸਾਰਾ ਕੁਛ। ਜਿਤਨਾ ਵੀ ਆ ਰਾਜ ਠਾਠ ਆਪਾਂ ਜੋ ਦੇਖਦੇ ਹਾਂ, ਗੁਰੂ ਜੀ ਕਹਿੰਦੇ ਨਾਮ ਨਹੀਂ ਬਣਾਇਆ ਸਭ ਕੁਛ, ਰਾਜ ਲੀਲਾ ਤੇਰਾ ਨਾਮ ਬਣਾਈ, ਤੇਰੇ ਨਾਮ ਨੇ ਰਾਜ ਲੀਲਾ ਬਣਾਈ ਹੈ। ਇਸ ਤਰ੍ਹਾਂ ਪੰਚਮ ਪਾਤਸ਼ਾਹ ਕਥਨ ਕਰਦੇ ਨੇ, ਰਾਜ ਲੀਲਾ ਤੇਰੇ ਨਾਮ ਨੇ ਬਣਾਈ ਹੈ, ਰਾਜ ਲੀਲਾ ਤੇਰੇ ਨਾਮ ਨੇ ਬਣਾਈ ਹੈ, ਰਾਜ ਲੀਲਾ
ਕੇ ਬੋਲੋ ਸਾਰੇ।
ਨਾਮ ਨੇ ਬਣਾਈ ਤੇਰੇ ਨਾਮ ਨੇ ਬਣਾਈ ਹੈ, ਨਾਮ ਨੇ ਬਣਾਈ ਹੈ, ਨਾਮ ਨੇ ਬਣਾਈ ਹੈ, ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਵ ਸੁਖਾ ਬਣੇ ਤੇਰੇ ਓਹਲੇ, ਭਰਮ ਕੇ ਪਰਦੇ ਸਤਿਗੁਰ ਖੋਲੇ, ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਵਾਣੇ, ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ, ਨਾਮ ਰੱਤਾ ਸੋਈ ਨਿਰਵਾਣ, ਜਾ ਕੋ ਮਿਲਿਓ ਹਰ ਨਾਮ ਨਿਧਾਨਾ, ਭਣਤ ਨਾਨਕ ਤਾਕਾ ਪੂਰ ਖਜ਼ਾਨਾ। ਜਿਹਨੂੰ ਨਾਮ ਦਾ ਨਿਧਾਨ ਨਾਮ ਦਾ ਖਜ਼ਾਨਾ ਮਿਲ ਗਿਆ ਤੇ ਉਹਦੇ ਸਾਰੇ ਖਜ਼ਾਨੇ ਭਰ ਗਏ, ਕੋਈ ਪਾਸਿਓਂ ਤੋਟ ਨਹੀਂ ਆਉਂਦੀ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਜਿਹਨੂੰ ਨਾਮ ਮਿਲ ਗਿਆ ਤੇ ਫਿਰ ਇੱਛਾ ਸਭ ਖਤਮ ਹੋ ਗਈਆਂ, ਭੁੱਖ ਮਿਟ ਗਈ ਤੇ ਉਹ ਪਰਮ ਸ਼ਾਂਤ ਹੋ ਗਿਆ। ਦੁੱਖ ਦਾ ਕਾਰਨ ਹੀ ਭੁੱਖ ਹੈ, ਜਿੰਨੀ ਕਹਿੰਦੇ ਭੁੱਖ ਉਤਨਾ ਹੀ ਦੁੱਖ, ਜੇ ਭੁੱਖ ਨਹੀਂ ਦੁੱਖ ਕੋਈ ਨਹੀਂ। ਭੁੱਖ ਦਾ ਭਾਵ ਕੀ, ਜਿਹਨੂੰ ਤ੍ਰਿਸ਼ਨਾ ਵੀ ਦੂਸਰਾ ਲਫ਼ਜ਼ਾਂ ਵਿੱਚ ਕਿਹਾ ਹੈ ਗੁਰੂ ਜੀ ਨੇ, ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਤ੍ਰਿਸ਼ਨਾ ਦਾ ਵੱਡਾ ਭਾਰੀ ਰੋਗ ਹੈ ਇਹ, ਇੱਕ ਤਾਂ ਹਉਮੈ ਦਾ ਰੋਗ ਹੈ, ਹਉਮੈ ਰੋਗ ਮਾਨੁਖ ਕੋ ਦੀਨਾ, ਦੂਸਰਾ ਤ੍ਰਿਸ਼ਨਾ ਦਾ ਵੱਡਾ ਭਾਰੀ ਰੋਗ ਹੈ। ਜਿਹਨੂੰ ਤ੍ਰਿਸ਼ਨਾ ਦਾ ਰੋਗ ਲੱਗ ਗਿਆ ਫਿਰ ਉਹ ਬੁੱਝਦਾ ਨਹੀਂ, ਉਹ ਮਿਟਦੀ ਨਹੀਂ ਤ੍ਰਿਸ਼ਨਾ। ਜਿਸ ਤਰ੍ਹਾਂ ਅੱਗ ਦੇ ਉੱਪਰ ਕਹਿੰਦੇ ਘਿਓ ਪਾਈ ਜਾਓ ਸਗੋਂ ਅੱਗ ਹੋਰ ਭਾਂਬੜ ਨਿਕਲਣਗੇ ਉਸਦੇ, ਇਸੇ ਤਰ੍ਹਾਂ ਤ੍ਰਿਸ਼ਨਾ ਦਾ ਪੇਟ ਇਤਨਾ ਵੱਡਾ ਹੈ। ਤਿੰਨਾਂ ਲੋਕਾਂ 14 ਭਵਨਾਂ ਦੇ ਪਦਾਰਥ ਮਿਲ ਜਾਣ ਫਿਰ ਵੀ ਉਹ ਤ੍ਰਿਸ਼ਨਾ ਬੁੱਝਦੀ ਨਹੀਂ ਹੈ, ਪੇਟ ਭਰਦਾ ਨਹੀਂ ਹੈ। ਜਿੰਨੇ ਪਦਾਰਥ ਮਿਲਦੇ ਨੇ ਸਗੋਂ ਹੋਰ, ਉਹ ਜਿਵੇਂ ਅੱਗ ਦੇ ਉੱਪਰ ਤੇਲ ਪਾਉਣ ਵਾਲੀ ਗੱਲ ਹੈ ਤੇ ਹੋਰ ਤ੍ਰਿਸ਼ਨਾ ਵਧੀ ਜਾਂਦੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਿਉਂ ਲੁੱਝੀ ਹੈ। ਤਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਲਿਖ ਦਿੱਤਾ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ। ਗੁਰੂ ਜੀ ਕਹਿੰਦੇ ਸਾਰੀਆਂ ਪੂਰੀਆਂ ਦੇ ਭਾਰ ਬੰਨ ਲਵੇ ਇਨਸਾਨ, ਫਿਰ ਵੀ ਕਹਿੰਦੇ ਉਹਦੀ ਤ੍ਰਿਸ਼ਨਾ ਜਿਹੜੀ ਹੈ ਉਹਦੀ ਭੁੱਖ ਮਿਟਦੀ ਨਹੀਂ, ਅਤੇ ਜਿੰਨੀ ਭੁੱਖ ਫਿਰ ਵਧੀ ਜਾਣੀ ਹੈ ਉਨੀ ਦੁੱਖ ਵਧੀ ਜਾਣੇ ਨੇ, ਕੁਦਰਤੀ ਗੱਲ ਹੈ। ਭੁੱਖ ਅਤੇ ਦੁੱਖ ਦਾ ਚੋਲੀ ਦਾਵਣ ਦਾ ਸੰਬੰਧ ਦੱਸਿਆ ਹੈ। ਭੁੱਖ ਮਨ ਦੀ ਕਦੇ ਨਾ ਵਈ ਉਤਰੇ, ਪੂਰੀਆਂ ਦੇ ਭਾਰ ਬੰਨ ਲੈ, ਮਨ ਦੀ ਕਦੇ ਨਾ ਵਈ ਉਤਰੇ, ਪੂਰੀਆਂ ਦੇ ਭਾਰ ਬੰਨ ਲੈ। ਪਾਰ ਬੰਨ ਦੇ ਉਪ ਮਨ ਦੀਕ ਦੇਣਾ ਉਤਰੇ ਪੂਰੀਆਂ ਦੇ ਪਾਰ ਬੰਨ ਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਕ ਕੋਈ ਮਹਾਂਪੁਰਸ਼ਾਂ ਦੇ ਪਾਸ ਕੋਈ ਪ੍ਰੇਮੀ ਗਿਆ, ਗਰੀਬੀ ਦਾ ਤੰਗ ਕੀਤਾ ਹੋਇਆ। ਬੜੀ ਸੇਵਾ ਕੀਤੀ ਉਸਨੇ। ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ, ਕਿਵੇਂ ਸੇਵਾ ਕਰਦਾ ਹੈ, ਕੀ ਇੱਛਾ ਹੈ ਤੇਰੀ, ਕਿਉਂ ਬਿਨਾਂ ਇੱਛਾ ਤੋਂ ਕੋਈ ਸੇਵਾ ਨਹੀਂ ਕਰਦਾ ਹੈ। ਕੋਈ ਮਨ ਵਿੱਚ ਜ਼ਰੂਰ ਫੁਰਨਾ, ਕੋਈ ਇੱਛਾ, ਕੋਈ ਭਾਵਨਾ ਹੁੰਦੀ ਹੈ, ਐਵੇਂ ਨਹੀਂ ਸੇਵਾ ਕਰਦਾ। ਹਾਂ, ਉਹ ਕੋਈ ਹੈ ਵਿਰਲਾ, ਕਰੋੜਾਂ 'ਚੋਂ ਕੋਈ ਇਹੋ ਜਿਹਾ ਗੁਰਮੁਖ ਜਿਹਦੀ ਵਾਵ ਸਤਿਗੁਰੂ ਜੀ ਕਥਨ ਕਰਦੇ ਹਨ, ਸੇਵਾ ਕਰਤ ਹੋਏ ਨਿਹ ਕਾਮੀ, ਨਿਸ਼ਕਾਮ ਸੇਵਾ ਕਰਦਾ ਹੈ। ਕੋਈ ਕਾਮਨਾ ਨਹੀਂ ਹੈ, ਕਾਮਨਾ ਕਾਹਦੀ ਹੈ, ਸਿਰਫ ਪ੍ਰਭੂ ਨੂੰ ਮਿਲਣ ਦੀ ਇੱਛਾ ਹੈ, ਹੋਰ ਕੁਛ ਨਹੀਂ। ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹ ਪੁੱਛਿਆ ਵੀ ਗੁਰਮੁਖਾ ਕੀ ਭਾਵਨਾ ਲੈ ਕੇ ਤੂੰ ਸੇਵਾ ਕਰਦਾ ਹੈ। ਦੱਸਿਆ ਵੀ ਮਹਾਂਪੁਰਸ਼ੋ, ਗੱਲ ਇਹ ਹੈ ਵੀ ਗਰੀਬੀ ਦਾ ਤੰਗ ਕੀਤਾ ਹੋਇਆ ਘਰੋਂ ਨਿਕਲਿਆ ਮੈਂ, ਬੜੇ ਔਖੇ ਸਾਂ, ਬੜੇ ਦੁਖੀ ਸਾਂ, ਤਿੰਨ ਡੰਗ ਦੀ ਰੋਟੀ ਨਹੀਂ ਨਸੀਬ ਹੁੰਦੀ ਸੀ, ਬੱਚੇ ਭੁੱਖੇ ਮਰਦੇ ਸਨ। ਮਹਾਂਪੁਰਸ਼ੋ ਦੀ ਸੇਵਾ 'ਤੇ ਖੁਸ਼ ਹੋ ਕੇ ਕਹਿਣ ਲੱਗੇ, ਚੰਗਾ ਵੀ ਲੈ, ਤੇਰੀ ਭੁੱਖ ਦੁੱਖ ਦੂਰ ਕਰਦੀ ਹੈ। ਹੁਣ ਉਹਨੂੰ ਕਹਿਣ ਲੱਗੇ, ਆ ਲੈ ਚਾਰ ਮੋਮਬੱਤੀਆਂ। ਪਹਿਲੀ ਮੋਮਬੱਤੀ ਰਾਤ ਨੂੰ ਘਰੋਂ ਮਚਾ ਕੇ ਰਾਤ ਨੂੰ 12 ਵਜੇ ਚੱਲ ਪਈ, ਅਤੇ ਚੜ੍ਹਦੀ ਵੱਲ ਨੂੰ ਜਿੱਥੇ ਜਾ ਕੇ ਮੋਮਬੱਤੀ ਬੁੱਝ ਜਾਵੇ ਅਤੇ ਉੱਥੋਂ ਜਾ ਕੇ ਪਟਲੀ, ਤੇਰੇ ਜੋਗੀ ਬੇਅੰਤ ਮਾਇਆ ਮਿਲ ਜਾਵੇਗੀ, ਜਿੰਨੀ ਕੁ ਤੂੰ ਚਾਹੁੰਦਾ ਹੈ ਉਦੋਂ 50 ਗੁਣਾ ਜ਼ਿਆਦਾ ਮਿਲ ਜੂਗੀ। ਉਹ ਮੋਮਬੱਤੀ ਬਚਾ ਕੇ ਅਤੇ ਉੱਥੋਂ ਤੈਨੂੰ ਬਹੁਤ ਕੁਛ ਪ੍ਰਾਪਤ ਹੋ ਜਾਵੇਗਾ। ਮੁੜ ਕੇ ਤੇਰਾ ਫੇਰ ਬਣਾ ਜੇ ਸਰੇ, ਅਬਲ ਤਾਂ ਲੋੜ ਨਹੀਂ ਤੈਨੂੰ, ਜੇ ਫੇਰ ਬਣਾ ਸਰੇ ਫੇਰ ਤੂੰ ਲਹਿੰਦੀ ਵੱਲ ਨੂੰ ਚੱਲਿਆ ਜਾਈਂ। ਦੂਸਰੀ ਮੋਮਬੱਤੀ ਮਚਾ ਕੇ ਜਿੱਥੇ ਉਹ ਬੁਝੇ ਉੱਥੋਂ ਪੱਟ ਲਈ, ਤੇਰੇ ਜੋਗਾ ਬਹੁਤ ਖਜ਼ਾਨਾ ਮਿਲ ਜਾਵੇਗਾ। ਤੈਨੂੰ ਤੀਸਰੀ ਬੱਤੀ ਮਚਾਉਣ ਦੀ ਲੋੜ ਨਹੀਂ ਪੈਣੀ, ਪਰ ਫੇਰ ਵੀ ਚਲੋ ਤੇਰਾ ਜੇ ਨਾ ਸਰੇ, ਤੀਸਰੀ ਮੋਮਬੱਤੀ ਮਚਾ ਕੇ ਤੂੰ ਉੱਤਰ ਵੱਲ ਨੂੰ ਚੱਲਿਆ ਜਾਈਂ ਪਹਾੜ ਵੱਲ ਨੂੰ, ਅਤੇ ਉਹ ਜਿੱਥੇ ਬੁਝੇ ਉੱਥੋਂ ਪੱਟ ਲਈ, ਤੈਨੂੰ ਬਹੁਤ ਮਾਲ ਮਿਲ ਜਾਵੇਗਾ। ਪਰ ਗੱਲ ਸੁਣ, ਚੌਥੀ ਮੋਮਬੱਤੀ ਮਚਾ ਕੇ ਦੱਖਣ ਵੱਲ ਕਦੇ ਨਾ ਜਾਈ ਭੁੱਲ ਕੇ ਵੀ, ਕਰੂਰ ਦਿਸ਼ਾ ਹੈ, ਐਸਾ ਨਾ ਹੋਵੇ ਤੇਰਾ ਨੁਕਸਾਨ ਹੋ ਜਾਵੇ, ਉੱਧਰ ਬਦਰੂਹਾਂ ਰਹਿੰਦੀਆਂ ਨੇ। ਸਤਿਵਚਨ ਜੀ, ਅੱਜ ਹੁਣ ਰਾਤ ਨੂੰ ਉਹਨੂੰ ਨੀਂਦ ਹੀ ਨਹੀਂ ਆਈ, ਅੱਧੀ ਰਾਤ ਮੋਮਬੱਤੀ ਮਚਾਈ ਅਤੇ ਚੱਲ ਪਿਆ, ਨਾਲ ਕਹੀ ਲੈ ਲਈ, ਚੜ੍ਹਦੀ ਵੱਲ ਨੂੰ ਤੁਰ ਪਿਆ ਅਤੇ ਜਿੱਥੇ ਮੋਮਬੱਤੀ ਬੁਝੀ ਅਤੇ ਉੱਥੋਂ ਜਦੋਂ ਉਹਨੇ ਪੱਟਿਆ, ਤਾਂਬੇ ਦਾ ਖਜ਼ਾਨਾ ਪੈਸੇ ਹੀ ਪੈਸੇ ਪਏ ਨੇ। ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਦੂਸਰੀ ਮੋਮਬੱਤੀ ਜਦ ਮਚਾਈ ਜਦ ਤੇਰਾ ਸਰੇ ਨਾ, ਪਹਿਲਾਂ ਹੀ ਵਚਨ ਤੋਂ ਫੇਲ ਹੋ ਗਿਆ। ਹੁਣ ਉਹ ਮਾਇਆ ਕੱਢੀ ਵੀ ਨਹੀਂ ਹੈ, ਕਿਉਂਕਿ ਜਿਹੜੇ ਇਹੋ ਜਿਹੇ ਪੁਰਸ਼ ਹੁੰਦੇ ਨੇ ਨਾ ਤ੍ਰਿਸ਼ਨਾਲੂ, ਉਹਨਾਂ ਨੂੰ ਮਾਇਆ ਤੋਂ ਸੁੱਖ ਲੈਣ ਦਾ ਹੁਕਮ ਨਹੀਂ ਹੈ। ਉਹ ਮਾਇਆ ਨੂੰ ਦੱਬ ਕੇ ਦੂਸਰਿਆਂ ਵਾਸਤੇ ਹੀ ਛੱਡ ਜਾਂਦੇ ਨੇ, ਜਾਂ ਗੌਰਮੈਂਟਾਂ ਸਾਂਭ ਲੈਂਦੀਆਂ ਨੇ, ਜਾਂ ਕੋਈ ਹੋਰ ਲੋਕ ਸਾਂਭ ਲੈਂਦੇ ਨੇ, ਉਹਨਾਂ ਨੂੰ ਸੁੱਖ ਲੈਣ ਦਾ ਹੁਕਮ ਨਹੀਂ, ਉਹ ਬਸ ਦੱਬ ਕੇ ਹੀ ਤੁਰ ਜਾਂਦੇ ਹਨ। ਹੁਣ ਉਹਨੇ ਸੋਚਿਆ ਵੀ ਚਲੋ ਇਹ ਤਾਂ ਆਪਣੀ ਹੋ ਗਈ, ਜਦ ਮਰਜ਼ੀ ਕੱਢ ਲਈਏ, ਕੱਢੀ ਨਹੀਂ ਹੈ ਉੱਥੋਂ ਨਿਸ਼ਾਨੀ ਲਾਤੀ। ਅੱਜ ਦੂਸਰੀ ਰਾਤ ਨੂੰ ਹੀ ਦੂਸਰੀ ਮੋਮਬੱਤੀ ਮਚਾ ਕੇ ਲਹਿੰਦੀ ਵੱਲ ਨੂੰ ਚੱਲ ਪਿਆ, ਜਿੱਥੇ ਮੋਮਬੱਤੀ ਬੁਝੀ ਜਦੋਂ ਪੱਟਿਆ, ਕੀ ਦੇਖਿਆ, ਚਾਂਦੀ ਦਾ ਖਜ਼ਾਨਾ, ਰੁਪਈਏ ਰੁਪਈਏ ਪਏ ਨੇ। ਬੜਾ ਖੁਸ਼ ਹੋਇਆ ਵੀ ਚੰਗੇ ਤੋਂ ਚੰਗਾ ਮਾਲ ਮਿਲਦਾ ਬਈ।
ਹੁਣ ਉਹਨੂੰ ਵੀ ਨਹੀਂ ਪੱਟਿਆ, ਉਹਨੇ ਉੱਥੇ ਨਿਸ਼ਾਨੀ ਲਾਤੀ ਵੀ ਆਪਣਾ ਹੋਇਆ ਹੋ ਗਿਆ, ਜਦ ਮਰਜ਼ੀ ਕੱਢ ਲਾਂਗੇ। ਤੀਸਰੀ ਮੋਮਬੱਤੀ ਮਚਾ ਕੇ ਹੁਣ ਪਹਾੜ ਵੱਲ ਨੂੰ ਜਦੋਂ ਗਿਆ ਅਤੇ ਉੱਥੋਂ ਜਾ ਕੇ ਮੋਮਬੱਤੀ ਬੁਝੀ ਅਤੇ ਪੱਟਿਆ, ਕੀ ਦੇਖਿਆ? ਉੱਥੇ ਸੋਨੇ ਦਾ ਖਜ਼ਾਨਾ ਹੈ, ਮੋਹਰਾਂ ਪਈਆਂ ਨੇ ਸੋਨੇ ਦੀਆਂ। ਬੜਾ ਖੁਸ਼ ਹੋਇਆ। ਹੁਣ ਮਨ ਵਿੱਚ ਹੀ ਆਪੇ ਹੀ ਕਲਪਨਾ ਕਰਨ ਲੱਗ ਗਿਆ, ਸੋਚਿਆ, ਕਹਿੰਦਾ ਵੀ ਸੰਤਾਂ ਨੇ ਜਿਹੜਾ ਕਿਹਾ ਨਾ ਵੀ ਚੌਥੀ ਮੋਮਬੱਤੀ ਨਾ ਮਚਾ ਕੇ ਜਾਈਂ, ਕਹਿੰਦਾ ਮੇਰੇ ਨਾਲ ਧੋਖਾ ਹੀ ਕੀਤਾ। ਉੱਥੇ ਜ਼ਰੂਰ ਕੋਈ ਇਦੋਂ ਵੱਡਾ ਬੇਕੀਮਤ ਲਾਲ ਹੋਣਗੇ, ਉੱਥੇ ਬੜਾ ਖਜ਼ਾਨਾ ਹੋਵੇਗਾ, ਤਾਂ ਮੈਨੂੰ ਰੋਕਤਾ। ਕਹਿੰਦਾ ਚੌਥੀ ਮੋਮਬੱਤੀ ਮਚਾ ਕੇ ਜਦੋਂ ਦੱਖਣ ਵੱਲ ਨੂੰ ਗਿਆ ਅਤੇ ਜਿੱਥੇ ਮੋਮਬੱਤੀ ਬੁਝੀ, ਬੜਾ ਸਾਰਾ ਥੇਹ ਸੀ, ਬੜਾ ਉੱਚਾ ਨੇੜੇ, ਕਹਿੰਦਾ ਵੀ ਆਹ ਚੱਕੀ ਦਾ ਹੱਥਾ ਫੜ, ਤੈਨੂੰ ਮੈਂ ਹੀਰੇ ਲਾਲ ਦੱਸਦਾ ਕਿੱਥੇ ਪਏ ਨੇ। ਚੱਕਾ ਹੱਥਾ ਫੜ ਲਿਆ ਉਸਨੇ ਅਤੇ ਹੁਣ ਦਰਵਾਜ਼ੇ ਦੇ ਬਾਹਰ ਆ ਕੇ ਕਹਿਣ ਲੱਗਿਆ ਵੀ ਗੁਰਮੁਖਾ, ਹੁਣ ਤੇਰੇ ਵਰਗਾ ਜਾਊ ਤੈਨੂੰ ਛਡਾਊ, ਇੱਥੇ ਚੱਕੀ ਪੀਹੀ ਜਾ ਬੈਠਾ। ਕਹਿੰਦਾ ਮੈਂ ਵੀ ਐਵੇਂ ਫਸਿਆ ਸੀ, ਅਤੇ ਹੁਣ ਉੱਥੇ ਕੈਦ ਕਰ ਦਿੱਤਾ, ਆਪ ਬਾਹਰ ਨਿਕਲ ਗਿਆ, ਦਰਵਾਜ਼ਾ ਬੰਦ ਹੋ ਗਿਆ। ਇਹ ਹੈ ਤ੍ਰਿਸ਼ਨਾਲੂ ਪੁਰਸ਼ਾਂ ਦੀ ਹਾਲਤ, ਅਤੇ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ, ਅਖੀਰ ਨੂੰ ਮਰ ਜਾਂਦੇ ਨੇ, ਬਸ ਸਭ ਕੁਛ ਉੱਥੇ ਹੀ ਪਿਆ ਰਹਿ ਜਾਂਦਾ ਹੈ। ਤਦੇ ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਕਹਿੰਦੇ ਅੱਜ ਤੱਕ ਕਿਸੇ ਦੀ ਬੁਝੀ ਨਹੀਂ ਹੈ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ, ਬੜੇ ਬੜੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ। ਆਪਾਂ ਰਾਜਿਆਂ ਨੂੰ ਵੀ ਵੱਡੇ ਮੰਨਦੇ ਹਾਂ, ਜਿਨ੍ਹਾਂ ਦੇ ਪਾਸ ਬੜੇ ਬੜੇ ਚੱਕਰਵਰਤੀ ਰਾਜ ਨੇ, ਹਜ਼ਾਰਾਂ ਮੁਰੱਬਾ ਮੀਲ ਉਹਨਾਂ ਦੇ ਪਾਸ ਧਰਤੀ ਹੈ, ਪਰ ਗੁਰੂ ਜੀ ਕਹਿੰਦੇ ਤ੍ਰਿਸ਼ਨਾ ਉਹਨਾਂ ਦੀ ਨਹੀਂ ਬੀਬੂਜੀ। ਉਹ ਵੀ ਵਿਚਾਰੇ ਭਟਕਦੇ ਹੀ ਨੇ, ਬੜੇ ਵੱਡੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ, ਉਹਨਾਂ ਦੀ ਤ੍ਰਿਸ਼ਨਾ ਬੁਝਦੀ ਨਹੀਂ ਹੈ। ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ, ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਪੰਗਤੀ ਗੁਰੂ ਜੀ ਨੇ ਇਸ ਤਰ੍ਹਾਂ ਵਾਰ ਵਾਰ ਪੜ੍ਹੀ ਅਤੇ ਨਾਲ ਸਾਰਾ ਖਾਲਸਾ ਹੈ ਇਸ ਤਰ੍ਹਾਂ ਉੱਚੀ ਆਵਾਜ਼ ਦੇ ਨਾਲ ਪੜ੍ਹਦੇ ਹਨ।
ਭੂਮੀਆਂ ਭੂਮੈ ਉੱਪਰ ਨਿਤ ਲੂਜੇ, ਭੂਮੀਆਂ ਭੂਮੈ ਉੱਪਰ ਨਿਤ ਲੂਜੇ, ਉੱਪਰ ਨਿਤ ਲੂਜੈ, ਭੂਮੀਆਂ ਭੂਮੈ ਉੱਪਰ ਨਿਤ ਲੂਜੈ, ਭੂਮ ਉੱਪਰ ਨਿਤਲੂਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। ਵਾਰ ਵਾਰ ਪੰਗਤੀ ਉਚਾਰਨ ਕੀਤੀ, ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪੰਗਤੀ ਉਚਾਰਨ ਦਾ ਕੀ ਭਾਵ ਹੈ ਆਪ ਦਾ? ਗੁਰੂ ਜੀ ਕਹਿਣ ਲੱਗੇ ਵੀ ਧਿਆਨ ਦੇ ਕੇ ਸੁਣੋ, ਆ ਦੇਖੋ ਇੱਕ ਤਿੱਤਰ ਬੋਲਦਾ ਸੁਣਦਾ ਤੁਹਾਨੂੰ? ਕਹਿੰਦੇ ਹਾਂ ਸੱਚੇ ਪਾਤਸ਼ਾਹ। ਗੁਰੂ ਜੀ ਕਹਿੰਦੇ ਇੱਕ ਅੱਖ ਤੋਂ ਕਾਣਾ ਹੈ, ਇਹਨੂੰ ਜਿਉਂਦੇ ਨੂੰ ਫੜਨਾ। ਸਤਿਵਚਨ ਜੀ, ਖਾਲਸੇ ਨੇ ਕਮਰ ਕਸੇ ਕਰ ਲਏ, ਹੁਣ ਝਾੜਾਂ ਦੇ ਵਿੱਚ ਤਿੱਤਰ ਨੂੰ ਫੜਨਾ ਕਿਤਨਾ ਔਖਾ ਹੈ, ਕਿਤਨਾ ਘਣਾ ਜੰਗਲ
ਪਰ ਸਿੰਘਾਂ ਨੇ ਪ੍ਰਵਾਹ ਨਹੀਂ ਕੀਤੀ। ਵਸਤਰ ਸਾਰੇ ਲੀਰਾਂ ਲੀਰਾਂ ਹੋ ਗਏ, ਕੰਡੇ ਵੀ ਬੜੇ ਲੱਗੇ, ਪਰ ਲਹੂ ਲਹਾਣ ਹੋ ਗਏ। ਤਿੱਤਰ ਨੂੰ ਫੜ ਲਿਆ ਜਿਉਂਦੇ ਨੂੰ, ਲਿਆਂਦਾ ਗੁਰੂ ਜੀ ਦੇ ਪਾਸ। ਗੁਰੂ ਜੀ ਕਹਿਣ ਲੱਗੇ, ਆ ਦੇਖੋ ਇਹਦੀ ਇੱਕ ਅੱਖ ਕਾਣੀ ਹੈ, ਇੱਕ ਅੱਖ ਤੋਂ ਕਾਣਾ ਹੈ ਇਹ। ਕਹਿੰਦੇ ਇਹ ਇਸ ਦੇਸ਼ ਦਾ ਰਾਜਾ ਸੀ ਪਹਿਲੇ ਜਨਮ ਦੇ ਵਿੱਚ, ਪਰ ਹੁਣ ਇਹੀ ਇੱਥੇ ਕੂਕਾਂ ਮਾਰਦਾ ਬੈਠਾ ਵੀ ਮੈਂ ਇਸ ਦੇਸ਼ ਦਾ ਰਾਜਾ ਸਾਂ, ਮੈਂ ਇਸ ਦੇਸ਼ ਦਾ ਰਾਜਾ ਸਾਂ, ਇਹ ਪੁਕਾਰਾਂ ਕਰਦਾ ਇੱਥੇ ਬੈਠਾ। ਪਿਛਲੀ ਜਿਹੜੀ ਉਹ ਤ੍ਰਿਸ਼ਨਾ ਸੀ ਇਹਦੀ ਅਜੇ ਬੁਝੀ ਨਹੀਂ, ਅਜੇ ਮਿੱਟੀ ਨਹੀਂ ਹੈ, ਉਵੇਂ ਤੜਫਦਾ ਹੈ। ਬੜੇ ਬੜੇ ਰਾਜ ਨੇ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁਝੀ। ਉਹ ਰੱਜੇ ਨਹੀਂ ਹਨ, ਰਾਜਾ ਨਾਂ ਜ਼ਰੂਰ ਹੈ ਉਹਨਾਂ ਦਾ, ਪਰ ਗੁਰਮਤ ਅਨੁਸਾਰ ਉਹ ਭੁੱਖੇ ਨੇ, ਉਹ ਕੰਗਾਲ ਨੇ। ਜਿਨ ਕੇ ਪੱਲੇ ਧਨ ਵਸੈ ਤਿਨਕਾ ਨਾਂ ਫਕੀਰ, ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਗੁਰੂ ਜੀ ਕਹਿੰਦੇ ਉਹ ਨੇ ਅਸਲੀ ਰਾਜੇ ਤਾਂ, ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਤੋਂ ਘਰ ਦੇ ਵਿੱਚ ਨਾਮ ਰੂਪੀ ਧਨ ਦਾ ਖਜ਼ਾਨਾ ਹੈ। ਅਸਲੀ ਰਾਜੇ ਤਾਂ ਉਹ ਹਨ ਜਿਹੜੇ ਰਾਜੇ ਨੇ, ਉਹ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਗੁਰਮਤ ਦੀ ਕਸਵੱਟੀ 'ਤੇ ਉਹ ਮਾਨੋ ਕੰਗਾਲ ਹਨ। ਕੰਗਾਲ ਕਿਉਂ ਨੇ? ਉਹ ਰੱਜੇ ਨਹੀਂ ਹਨ, ਰੱਜਿਆ ਉਹ ਹੈ ਜਿਹਨੂੰ ਇੱਛਾ ਕੋਈ ਨਹੀਂ ਹੈ। ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਸੋਹੀ ਸ਼ਹਿਨ ਸ਼ਾਹ। ਗੁਰੂ ਜੀ ਕਹਿੰਦੇ ਜਿਹਨੂੰ ਚਾਹੀਦਾ ਨਹੀਂ ਕੁਛ, ਜਿਹਦੀ ਕੋਈ ਇੱਛਾ ਨਹੀਂ, ਚਾਹੇ ਉਹ ਰੂੜੀ 'ਤੇ ਬੈਠਾ ਹੈ, ਚਾਹੇ ਉਹਦੇ ਵਸਤਰ ਫਟੇ ਹੋਏ ਹਨ, ਅਤੇ ਇਹੋ ਜਿਹੀ ਉਹਦੀ ਹਾਲਤ ਹੈ, ਬੜੀ ਕਿਰਿਆ ਸਾਧੀ ਹੈ, ਪਰ ਜੇ ਉਹ ਨਾਮ ਦੇ ਨਾਲ ਜੁੜਿਆ ਹੈ, ਗੁਰੂ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਦੇ ਵਿੱਚ ਉਹ ਰਾਜਾ ਅਸਲੀ ਤਾਂ। ਪਿਆਰੇ ਜੀ ਰਾਜਾ ਸਾਰੀ ਦੁਨੀਆ, ਪਿਆਰੇ ਜੀ ਰਾਜਾ ਸਾਰੀ ਦੁਨੀਆ, ਜਿਹਦਾ ਮਨ ਨਾਮ ਵਿੱਚ ਲੱਗਿਆ, ਹਾਂਜੀ ਮਨ ਨਾਮ ਵਿੱਚ ਲੱਗਿਆ, ਮਨ ਨਾਮ ਵਿੱਚ ਲੱਗਿਆ, ਜਿਹਦਾ ਮਨ ਹੈ ਨਾਮ ਵਿੱਚ ਲੱਗਿਆ, ਮਨ ਹੈ ਨਾਮ ਵਿੱਚ ਲੱਗਿਆ, ਪਿਆਰੇ ਜੀ ਰਾਜਾ ਸਾਰੀ ਦੁਨੀਆ ਦਾ, ਪਿਆਰੇ ਜੀ ਉਹਦਾ ਰਾਜਾ ਸਾਰੀ ਦੁਨੀਆ ਦਾ, ਵਾਤਾ ਟੂਟੀ ਚੌਂਪੜੀ ਜਿਹਦਾ ਵਚਨਾ, ਪਿਆਰੇ ਵਾਤਾ ਟੂਟੀ ਚੌਂਪੜੀ ਜਿਹਦਾ ਵਚਨਾ, ਸਤਿ ਸ਼੍ਰੀ ਅਕਾਲ।
ਜਿਸ ਧਨ ਰੂਪ ਹੀਣ ਕਿਸ ਸਾਟ ਨ ਤਿੰਨਾ ਹਾਂਜੀ ਮਿੱਤਰ ਰਾਇਟ ਧਨ ਰੂਪ ਹੀਣ ਕਿਸ ਸਾਟ ਨ ਤਿੰਨਾ ਸਾਰੇ ਰਾਜਾ ਸਗਲੀ ਸੇਟਕਾਰ ਮਨ ਪਿੰਨਾ ਅਜੇ ਰਾਜਾ ਸਗਲੀ ਸੇਟਕਾਰ ਮਨ ਪਿੰਨਾ ਸਿੱਧੀ ਤੋੜ ਮਾਰੇ ਉਧਰ ਸਭ ਹੋਏ ਤੋਂ ਪ੍ਰਸੰਨਾ ਸਿੱਧੀ ਤੋੜ ਮਾਰੇ ਉਧਰ ਸਭ ਹੋਏ ਤੋਂ ਪ੍ਰਸੰਨਾ ਪਿਆਰੇ ਬਾਸਾ ਟੁੱਟੀ ਚੌਂਕੜੀ ਜੀ ਦਾ ਵਚਨਾ ਬਾਸਾ ਟੁੱਟੀ ਚੌਂਕੜੀ ਜੀ ਦਾ ਵਚਨਾ
ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸਿਸ਼ਟਕਾ ਹਰ ਨਾਮ ਮਨ ਭਿੰਨਾ ਉਹ ਸਾਰੀ ਦੁਨੀਆਂ ਦਾ ਰਾਜਾ ਹੈ ਜਿਹਦਾ ਮਨ ਨਾਮ ਦੇ ਵਿੱਚ ਲੱਗ ਗਿਆ ਜਿਹਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਿਆ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹਨੂੰ ਗੁਰੂ ਦਾ ਜਸ ਹਰੀ ਜਸ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ ਉਹ ਸ਼ਹਿਨਸ਼ਾਹ ਦਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਸੱਚੇ ਪਾਤਸ਼ਾਹ ਨੇ ਬਲਕਿ ਜਿਵੇਂ ਕਿਸੇ ਵੇਲੇ ਜਹਾਂਗੀਰ ਨੇ ਸ਼ੰਕਾ ਕੀਤੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੇ ਮਹਾਰਾਜ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਤੇ ਮੈਨੂੰ ਬਾਦਸ਼ਾਹ ਕਹਿੰਦੇ ਨੇ ਇਹ ਕੀ ਗੱਲ ਗੁਰੂ ਜੀ ਕਹਿਣ ਲੱਗੇ ਬਈ ਬਾਦਸ਼ਾਹ ਇਹ ਗੱਲ ਦਾ ਜਵਾਬ ਤੈਨੂੰ ਫੇਰ ਕਿਤੇ ਦਿਆਂਗੇ ਕੋਈ ਸਮਾਂ ਆਜੂਗਾ ਮਹਾਰਾਜ ਆਪ ਫਕੀਰੀ ਗੱਦੀ ਦੇ ਮਾਲਕ ਹੀ ਹੋਣਾ ਪਰ ਮੈਂ ਚੱਕਰਵਰਤੀ ਰਾਜਾ ਹਾਂ ਗੁਰੂ ਜੀ ਕਹਿੰਦੇ ਠੀਕ ਹੈ ਇਹਦਾ ਜਵਾਬ ਤੈਨੂੰ ਦਿਆਂਗੇ ਕੋਈ ਸਮੇਂ ਤੇ ਅੱਜ ਆਗਰੇ ਦੇ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਅਤੇ ਉੱਧਰ ਜਹਾਂਗੀਰ ਦਾ ਤੰਬੂ ਲੱਗਿਆ ਹੈ ਗੁਰੂ ਜੀ ਦਾ ਤੰਬੂ ਲੱਗਿਆ ਹੈ ਇੱਕ ਗੁਰੂ ਕਾ ਸਿੱਖ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਉਪਦੇਸ਼ ਲਿਆ ਪਤਾ ਲੱਗਿਆ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮੌਕੇ ਦੀ ਹਕੂਮਤ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅੱਜ ਆਗਰੇ ਆਏ ਹੋਏ ਨੇ ਕਿਉਂ ਨਾ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੀਏ ਗਰੀਬ ਸੀ ਵਿਚਾਰਾ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ ਧਰਮ ਦੀ ਕਿਰਤ ਕਰਦਾ ਉਹਦੇ ਵਿੱਚੋਂ ਵੀ ਗਰੀਬਾਂ ਨੂੰ ਦਾਨ ਕਰਦਾ ਸੀ ਪੰਜ ਮਨਸੂਰੀ ਪੈਸੇ ਲਏ ਉਹਨੇ ਕੁਦਰਤੀ ਜਿੱਥੇ ਜਹਾਂਗੀਰ ਦਾ ਪਹਿਲਾਂ ਤੰਬੂ ਲੱਗਿਆ ਸੀ ਉੱਥੇ ਪਹਿਰੇਦਾਰ ਖੜੇ ਸੀ ਜਾ ਕੇ ਕਹਿਣ ਲੱਗਿਆ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਉਹ ਕਹਿੰਦੇ ਬਾਦਸ਼ਾਹ ਸਲਾਮਤ ਆਰਾਮ ਕਰਦੇ ਨੇ ਬਾਦਸ਼ਾਹ ਅੱਗੇ ਸੁਣਦਾ ਸੀ ਸਾਰੀ ਗੱਲ ਉਹਨੇ ਸੋਚਿਆ ਵੀ ਅੱਜ ਇਹ ਮੈਨੂੰ ਨਿਰਣਾ ਹੋ ਜੂਗਾ ਵੀ ਸੱਚੇ ਪਾਤਸ਼ਾਹ ਜਿਹੜਾ ਕਹਿੰਦਾ ਇਹ ਗੁਰੂ ਕਾ ਸਿੱਖ ਹੋਊ ਪਹਿਰੇਦਾਰਾਂ ਨੂੰ ਆਵਾਜ਼ ਦਿੱਤੀ ਵੀ ਇਹਨੂੰ ਆ ਜਾਣ ਦਿਓ ਅੰਦਰ ਕੌਣ ਹੈ ਹੁਣ ਗੁਰੂ ਕਾ ਸਿੱਖ ਅੰਦਰ ਗਿਆ ਹੁਣ ਕਲਗੀ ਉੱਤੇ ਸੀ ਸਿਰ ਦੇ ਅਤੇ ਉਸੇ ਤਰ੍ਹਾਂ ਜਟਾਜੂਟ ਵੀ ਸੀ ਕਿਉਂ ਅੱਗੇ ਜੋ ਰਾਜੇ ਮਹਾਰਾਜੇ ਕੋਈ ਵੀ ਹੁੰਦੇ ਸਨ ਉਹ ਜਟਾਜੂਟ ਹੀ ਹੋਇਆ ਕਰਦੇ ਸਨ ਫਿਰ ਉਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਕੀਤੇ ਅਤੇ ਪਿਆਰ ਦੇ ਵਿੱਚ ਉਹਨੂੰ ਪਤਾ ਹੀ ਨਾ ਰਿਹਾ ਉਸੇ ਤਰ੍ਹਾਂ ਬਈ ਛੇਵੇਂ ਪਾਤਸ਼ਾਹ ਹੀ ਹਨ ਪੰਜ ਮਨਸੂਰੀ ਪੈਸੇ ਰੱਖ ਕੇ ਅਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਦਾ ਚੱਕਰ ਕੱਟ ਦਿਓ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਅਰ ਗਰਭ ਵਸੇਰਾ ਜਦੋਂ ਇਹ ਗੱਲ ਕਹੀ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਵੀ ਗੁਰਸਿੱਖਾ ਤੈਨੂੰ ਕੋਈ ਤੰਗ ਕਰਦਾ ਹੈ, ਕੋਈ ਦੁਸ਼ਮਣ ਤੇਰਾ? ਕਹਿੰਦਾ ਮਹਾਰਾਜ ਦੁਸ਼ਮਣ ਮੇਰਾ ਹੈ ਹੀ ਕੋਈ ਨਹੀਂ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਣ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਫਿਰ ਕਹਿਣ ਲੱਗਿਆ ਵੀ ਮਾਇਆ ਦੀ ਲੋੜ ਹੈ ਅਤੇ ਉਹ ਦੱਸ। ਕਹਿੰਦਾ ਮਾਇਆ ਕਰਕੇ ਤਾਂ ਹੀ ਮਹਾਰਾਜ ਚੱਕਰ ਪਏ ਨੇ ਇਹ, ਜੋ ਜਨਮ ਮਰਨ ਦੇ ਨੇ। ਕਿਰਪਾ ਕਰੋ, ਭਰਮਾਓ ਨਾ ਮੈਨੂੰ, ਮੇਰਾ ਜਨਮ ਮਰਨ ਕੱਟ ਦਿਓ। ਹੁਣ ਜਹਾਂਗੀਰ ਕਹਿਣ ਲੱਗਿਆ ਵੀ ਗੁਰਸਿੱਖਾ, ਦਰਅਸਲ ਤੂੰ ਜਿੱਥੇ ਬੈਠਾ ਹੈ ਇਹ ਛੇਵੇਂ ਪਾਤਸ਼ਾਹ ਦਾ ਤੰਬੂ ਨਹੀਂ, ਇਹ ਤਾਂ ਜਹਾਂਗੀਰ ਦਾ ਤੰਬੂ ਹੈ, ਮੈਂ ਜਹਾਂਗੀਰ ਬਾਦਸ਼ਾਹ ਹਾਂ। ਗੁਰਸਿੱਖ ਨੇ ਉਸੇ ਵੇਲੇ ਬੇਪਰਵਾਹੀ ਦੇ ਨਾਲ ਪੰਜ ਮਨਸੂਰੀ ਪੈਸਿਆਂ ਨੂੰ ਹੱਥ ਪਾ ਲਿਆ, ਉੱਠ ਕੇ ਤੁਰਨ ਲੱਗਿਆ। ਜਹਾਂਗੀਰ ਕਹਿਣ ਲੱਗਿਆ ਵੀ ਗੁਰਸਿੱਖਾ, ਆਹ ਪੰਜ ਪੈਸੇ ਤਾਂ ਪਏ ਰਹਿਣ ਦੇ, ਤੈਨੂੰ ਹੋਰ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਜਾ, ਤੂੰ ਗੁਰੂ ਨੂੰ ਨਮਸਕਾਰ ਹੀ ਕਰਨੀ ਹੈ ਤੈਂ। ਕੀ ਕਹਿੰਦਾ ਗੁਰਸਿੱਖ? ਕਹਿੰਦਾ ਵੀ ਜਹਾਂਗੀਰ ਬਾਦਸ਼ਾਹ, ਠੀਕ ਹੈ ਤੇਰੇ ਪਾਸ ਮਾਇਆ ਬਥੇਰੀ ਹੈ, ਕੋਈ ਘਾਟਾ ਨਹੀਂ ਹੈ, ਪਰ ਉਹ ਮਾਇਆ ਤੇ ਹੈ, ਮਾਇਆ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਮਾਇਆ ਜੋ ਹੈ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਹੈ, ਇਹਦੇ ਵਿੱਚ ਸ਼ਕਤੀ ਬੜੀ ਹੈ ਚਾਹੇ ਥੋੜ੍ਹੀ ਹੋਈ ਹੈ, ਪਰ ਇਹ ਤੇਰੀ ਮਾਇਆ ਚਾਹੇ ਕਿੱਡੇ ਵੱਡੇ ਅੰਬਾਰ ਲਾ ਦੇ, ਤੂੰ ਇਹਦੇ ਅੱਗੇ ਤੁੱਛ ਹੈ। ਉਹ ਗੁਰੂ ਦੇ ਦਰ ਤੇ ਮਾਇਆ ਪਾਪਾਂ ਦੀ ਨਹੀਂ ਕਬੂਲ ਹੋਣੀ, ਗੁਰੂ ਦੇ ਦਰ ਤੇ ਤਾਂ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਹੀ ਕਬੂਲ ਹੋਣੀ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਜੇ ਭਾਵਨਾ ਦੀ ਦਸਾਂ ਨੌਹਾਂ ਦੀ ਕਿਰਤ ਦੇ ਵਿੱਚੋਂ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖਤੀ ਤੇ ਉਹ ਵੀ ਉੱਥੇ ਕਬੂਲ ਹੋ ਜਾਣੀ ਹੈ। ਨਹੀਂ ਪਰਵਾਹ ਕੀਤੀ ਬੇਪਰਵਾਹ ਗੁਰਸਿੱਖ, ਬਥੇਰਾ ਉਹਨੇ ਮਿੰਨਤਾਂ ਕੀਤੀਆਂ ਵੀ ਇਹਦੇ ਵਿੱਚ ਮੇਰੀ ਤੌਹੀਨ ਹੈ ਤੇ ਮੇਰੀ ਬੇਇੱਜ਼ਤੀ ਹੈ, ਤੂੰ ਨਾ ਕਰ ਰਿਹਾ। ਕਹਿੰਦਾ ਨਹੀਂ, ਇਹ ਪੰਜ ਪੈਸੇ ਉੱਥੇ ਪਹੁੰਚਣਗੇ ਗੁਰੂ ਦੇ ਚਰਨਾਂ 'ਚ। ਚੱਕ ਲਏ ਪੈਸੇ ਤੇ ਅੱਗੇ ਤੰਬੂ ਲੱਗਿਆ, ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖ ਖੜੇ ਨੇ, ਬੇਨਤੀ ਕੀਤੀ ਵੀ ਮੈਂ ਪਾਤਸ਼ਾਹ ਸੱਚੇ ਪਾਤਸ਼ਾਹ ਦਰਸ਼ਨ ਕਰਨੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ ਦਿੱਤੀ ਵੀ ਗੁਰਸਿੱਖ ਨੂੰ ਆ ਜਾਣ ਦਿਓ। ਚਲਿਆ ਗਿਆ, ਨੇਤਰਾਂ ਦੇ ਵਿੱਚੋਂ ਜਲ ਗਿਆ ਇਤਨਾ, ਚਰਨ ਧੋ ਦਿੱਤੇ, ਸਤਿਗੁਰਾਂ ਦੇ ਇਸ਼ਟਾਂਗ ਡੰਡਵਤ ਕੀਤੀ, ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਗਲ ਵਿੱਚ ਪੱਲਾ ਪਾਇਆ, ਨੇਤਰਾਂ ਦੇ ਛੱਪਰ ਨੀਵੇਂ ਨੇ, ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਇਹ ਜਨਮ ਮਰਨ ਵਿੱਚ ਦੁੱਖ ਸਵਾਇਆ, ਜਨਮ ਮਰਨ ਦਾ ਵੱਡਾ ਭਾਰੀ ਦੁੱਖ ਹੈ, ਕਿਰਪਾ ਕਰਕੇ ਮੇਰਾ ਕੱਟ ਦਿਓ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ। ਅੰਮ੍ਰਿਤ ਦਿਸ਼ਟ ਪੇਖਿਆ ਹੋਏ ਸੰਤ, ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਇੱਕ ਅੰਮ੍ਰਿਤ ਹੈ। ਕਹਿੰਦੇ ਜਦੋਂ ਦ੍ਰਿਸ਼ਟੀ ਪਾਉਂਦਾ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾ ਦੇਵੇ ਤੇ ਉਸ ਵੇਲੇ ਫਿਰ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਗਿਆਨ ਹੋ ਜਾਂਦਾ ਹੈ, ਉਹਨੂੰ ਵੀ ਗਿਆਨਵਾਨ ਬਣਾ ਕੇ ਸੰਤ ਬਣਾ ਦਿੰਦੇ ਹਨ ਗੁਰੂ ਪੀਰ। ਕੌਡੇ ਰਾਕਸ਼ ਤੇ ਦ੍ਰਿਸ਼ਟੀ ਪਾਈ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕੌਡੇ ਰਾਕਸ਼ ਨੂੰ ਸੰਤ ਬਣਾ ਦਿੱਤਾ। ਭੂਮੀਏ ਚੋਰ ਤੇ ਕੀਤੀ ਕਿਰਪਾ, ਅੰਮ੍ਰਿਤ ਦਿਸ਼ਟ ਪਾਈ ਉਹਨੂੰ ਸੰਤ ਬਣਾ ਦਿੱਤਾ। ਇਸੇ ਤਰ੍ਹਾਂ ਸੱਜਣ ਠੱਗ ਤੇ ਕਿਰਪਾ ਕੀਤੀ, ਹੁਕਮ ਕੀਤਾ ਸੱਜਣਾ ਤੇਰੇ ਸੱਜਣਾਂ ਵਾਲੇ ਕੰਮ ਨਹੀਂ ਪਾਈ, ਨਾ ਤੇਰਾ ਜ਼ਰੂਰ ਸੱਜਣ ਹੈ। ਸੱਚੇ ਪਾਤਸ਼ਾਹ ਸੱਜਣਾਂ ਦੇ ਕੀ ਕੰਮ ਹੁੰਦੇ ਨੇ, ਸ਼ਰਧਾ ਵਿੱਚ ਆ ਗਿਆ। ਗੁਰੂ ਜੀ ਕਹਿੰਦੇ ਸੱਜਣਾਂ ਦੇ ਕੰਮ ਹੁੰਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਹ ਸੱਜਣਾਂ ਦੇ ਕੰਮ ਨੇ, ਪਰ ਤੂੰ ਸੱਜਣਾਂ ਵਾਲੇ ਕੰਮ ਨਹੀਂ ਕਰਦਾ। ਇਤਨੇ ਬਚਨਾਂ ਦੇ ਨਾਲ ਹੀ ਅੰਮ੍ਰਿਤ ਦ੍ਰਿਸ਼ਟੀ ਪਾਈ ਤੇ ਉਹ ਸੱਜਣ ਠੱਗ ਨੂੰ ਅਸਲੀ ਸੱਜਣ ਬਣਾ ਦਿੱਤਾ। ਤੋ ਆਓ ਕਿਰਪਾ ਕੀਤੀ ਗੁਰਸਿੱਖ ਦੇ ਉੱਪਰ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਭਰਮ ਦੇ ਛੌੜ ਕੱਟ ਦਿੱਤੇ ਉਹਦੇ ਤੇ ਨਜ਼ਰੀ ਨਜ਼ਰ ਨਿਹਾਲ ਹੋ ਕੇ ਗਿਆਨਵਾਨ ਬਣ ਕੇ ਤੇ ਚਲਿਆ ਜਾਂਦਾ ਹੈ ਸਤਿਗੁਰਾਂ ਨੂੰ ਨਮਸਕਾਰ ਕਰਕੇ। ਹੁਣ ਜਹਾਂਗੀਰ ਤੇ ਗੁਰੂ ਜੀ ਜਦੋਂ ਟਹਿਲਣ ਗਏ ਘੋੜੇ ਦੇ ਉੱਪਰ, ਜਹਾਂਗੀਰ ਨੂੰ ਗੁਰੂ ਜੀ ਕਹਿਣ ਲੱਗੇ ਵੀ ਜਹਾਂਗੀਰ ਅੱਜ ਤੇਰੇ ਪਾਸ ਕੋਈ ਬੰਦਾ ਵੀ ਆਇਆ ਸੀ? ਮਹਾਰਾਜ ਆਪ ਦਾ ਸਿੱਖ ਸੀ, ਫਿਰ ਉਹ ਮੰਗਦਾ ਕੀ ਸੀ? ਮਹਾਰਾਜ ਉਹਦੀ ਮੰਗ ਹੀ ਅਜੀਬ ਸੀ। ਉਹ ਕਹਿੰਦਾ ਮੈਨੂੰ ਨਜ਼ਾਦ ਚਾਹੀਦੀ ਆ, ਮੁਕਤੀ ਦਿਓ ਮੈਨੂੰ। ਫਿਰ ਤੈਂ ਦੇ ਦੇਣੀ ਸੀ ਜਹਾਂਗੀਰ? ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਕਿਹੜੇ ਨਰਕਾਂ 'ਤੇ ਜਾਣਾ, ਮੈਂ ਮੁਕਤੀ ਕਿਵੇਂ ਦੇ ਦੂੰ? ਗੁਰੂ ਜੀ ਕਹਿੰਦੇ ਬਸ ਇਹੀ ਫਰਕ ਹੈ, ਸਾਨੂੰ ਸੱਚਾ ਪਾਤਸ਼ਾਹ ਇਸੇ ਵਾਸਤੇ ਕਹਿੰਦੇ ਨੇ, ਅਸੀਂ ਦੋਨਾਂ ਜਹਾਨਾਂ ਦੇ ਦੋਨਾਂ ਲੋਕਾਂ ਦੇ ਮਾਲਕ ਹਾਂ, ਆਹ ਲੋਕ ਦੇ ਵੀ ਤੇ ਪਰਲੋਕ ਦੇ ਵੀ। ਤੂੰ ਸਿਰਫ ਇੱਥੇ ਮਾਇਆ ਦੇ ਸਕਦਾ ਹੈ, ਕਿਸੇ ਦੁਖੀ ਨੂੰ ਮਾੜਾ ਮੋਟਾ ਸੁਖੀ ਕਰ ਸਕਦਾ ਹੈ ਮਾਇਆ ਦੇ ਨਾਲ, ਜਾਂ ਕੋਈ ਤੰਗ ਕਰਦਾ ਹੋਵੇ ਉਹ ਦੁਸ਼ਮਣ ਨੂੰ ਹਟਾ ਸਕਦਾ ਹੈ, ਪਰ ਅਸਲੀ ਜੋ ਇਹਦੇ ਦੁਸ਼ਮਣ ਨੇ ਜਾਂ ਅੱਗੇ ਜਾ ਕੇ ਜਿਹੜਾ ਇਹਨੇ ਦੁੱਖ ਪਾਉਣਾ ਹੈ ਜੀਵ ਨੇ, ਉਹ ਜਮਾਂ ਤੋਂ ਛੁਡਾਉਣ ਵਾਲਾ ਤਾਂ ਗੁਰੂ ਹੀ ਹੈ, ਦੋਨਾਂ ਜਹਾਨਾਂ ਦਾ ਮਾਲਕ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਗੁਰੂ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ, ਕਹਿੰਦੇ ਉਹ ਵੀ ਪਾਤਸ਼ਾਹ ਬਣ ਜਾਂਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰ ਦੇਵੇ। ਤਦੇ ਇਸ ਤਰ੍ਹਾਂ ਬੇਨਤੀਆਂ ਹਨ ਨਾ ਗੁਰੂ ਦੇ ਚਰਨਾਂ ਚ। ਹਰ ਜਸ ਜੀ ਗੁਰਾਂ ਦੇ ਕੋਲੋਂ ਮੰਗੀਏ, ਮਿਲ ਕੇ ਸਭ ਸੰਗਤਾਂ, ਹਰ ਜਸ ਜੀ ਗੁਰਾਂ ਦੇ ਕੋਲੋਂ ਮੰਗੀਏ, ਮਿਲ ਕੇ ਸਭ ਸੰਗਤਾਂ, ਹਰ ਜਸ ਜੀ ਗੁਰਾਂ ਦੇ ਕੋਲੋਂ ਮੰਗੀਏ, ਮਿਲ ਕੇ ਸਭ ਸੰਗਤਾਂ, ਹਰ ਜਸ ਜੀ ਗੁਰਾਂ ਦੇ ਕੋਲੋਂ ਮੰਗੀਏ, ਮਿਲ ਕੇ ਸਭ ਸੰਗਤਾਂ, ਹਰ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਉਦੋਂ ਮਿਟੂਗੀ ਜਦੋਂ ਨਾਮ ਆ ਜਾਵੇਗਾ, ਕਿਉਂ ਹਿਰਦੇ ਵਿੱਚ ਖਾਲੀ ਥਾਂ ਉਦੋਂ ਭਰਨਾ ਹੈ ਜਦੋਂ ਨਾਮ ਆਵੇਗਾ, ਜਿਤਨੀ ਦੇਰ ਨਾਮ ਨਹੀਂ ਹੈ ਭਰਦਾ ਨਹੀਂ ਹੈ, ਬਸ ਹੋਰ ਮੰਗੀ ਜਾਂਦਾ, ਹਜ਼ਾਰ ਵਾਲਾ ਲੱਖਾਂ ਨੂੰ, ਲੱਖਾਂ ਵਾਲਾ ਕਰੋੜਾਂ ਨੂੰ, ਕਰੋੜਾਂ ਵਾਲਾ ਅਰਬਾਂ ਨੂੰ, ਕਿਤੇ ਠਿਕਾਣਾ ਹੀ ਨਹੀਂ, ਕਿਤੇ ਟੇਕ ਹੀ ਨਹੀਂ ਹੈ। ਟੇਕ ਹੈ ਤਾਂ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਮੱਤ ਨੂੰ ਧਾਰਨ ਕੀਤਿਆਂ, ਅਤੇ ਜਦੋਂ ਟੇਕ ਆ ਗਈ, ਭੱਜ ਨੱਠ ਮੁੱਕ ਗਈ ਆਪਣੀ, ਭੱਜ ਨੱਠ ਮੁਕਾਉਣ ਵਾਸਤੇ ਹੀ ਸਾਰੇ ਸਾਧਨ ਨੇ ਗੁਰੂ ਨੇ, ਜੋ ਸਾਧਨ ਆਪਾਂ ਨੂੰ ਦੱਸੇ ਨੇ ਸਾਰੇ ਆਪਣੇ, ਇਹ ਜੋ ਕਲਪਨਾ ਨੇ, ਜੋ ਦੁਖੀ ਹੁੰਦੇ ਹਾਂ ਆਪਾਂ ਭੱਜੇ ਫਿਰਦੇ ਹਾਂ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਉਹ ਮੁਕਾਉਣ ਵਾਸਤੇ ਹੀ ਸਾਧਨ ਨੇ ਸਾਰੇ। ਅਤੇ ਜਦੋਂ ਆਪਾਂ ਚੈਨ ਦੇ ਨਾਲ ਬਹਿ ਗਏ, ਕਿਆ ਰਹਾ ਉੱਥੇ ਮਿਲਣੇ ਕੋ, ਜਿਸੇ ਚੈਨ ਦਿਲ ਕਾ ਮਿਲ ਗਿਆ। ਕਹਿੰਦੇ ਹੋਰ ਕੀ ਰਹਿ ਗਿਆ ਪਿੱਛੇ, ਜਿਹਨੂੰ ਦਿਲ ਦਾ ਚੈਨ, ਟਕਾ ਮਿਲ ਗਿਆ, ਆਰਾਮ ਮਿਲ ਗਿਆ। ਸਿਕੰਦਰ ਬਾਦਸ਼ਾਹ ਸਾਰੀ ਦੁਨੀਆਂ ਨੂੰ ਫਤਿਹ ਕਰਕੇ ਅੱਜ ਸਤਲੁਜ ਦਰਿਆ ਜਦੋਂ ਪਾਰ ਕਰਨ ਲੱਗਿਆ, ਉੱਥੇ ਛੱਪਰੀ ਦੇ ਵਿੱਚ ਇੱਕ ਬੇਪਰਵਾਹ ਮਹਾਂਪੁਰਸ਼ ਪਿਆ ਹੈ। ਹੁਣ ਉਹਨੇ ਸੋਚਿਆ ਵੀ ਚਲੋ ਇਹ ਤੋਂ ਵੀ ਕੋਈ ਬਖਸ਼ ਕਰਾ ਲਈਏ, ਕੁਛ ਲੈ ਲਈਏ ਮਹਾਂਪੁਰਸ਼ਾਂ ਤੋਂ। ਜਾ ਕੇ ਚਲਿਆ ਗਿਆ, ਕਹਿੰਦਾ ਫਕੀਰ ਸਾਈਂ, ਮੈਂ ਸਿਕੰਦਰ ਬਾਦਸ਼ਾਹ ਹਾਂ, ਪਹਿਲਾਂ ਬੋਲੇ ਹੀ ਨਹੀਂ ਬੇਪਰਵਾਹ। ਦੋ ਤਿੰਨ ਵਾਰ ਕਿਹਾ, ਉਹ ਕਹਿੰਦਾ ਫਿਰ ਤੂੰ ਕੀ ਕਰਕੇ ਆਇਆ? ਕਹਿੰਦਾ ਮੈਂ ਸਾਰੀ ਦੁਨੀਆਂ ਨੂੰ ਜਿੱਤ ਕੇ ਆਇਆ। ਫਿਰ ਕਹਿੰਦਾ ਦੁਨੀਆਂ ਨੂੰ ਜਿੱਤ ਕੇ, ਅਤੇ ਫਿਰ ਕਹਿੰਦਾ ਹੁਣ ਹੋਰ ਜਿਹੜੀ ਕਸਰ ਆ ਉਹ ਕੱਢ ਕੇ ਮੈਂ ਫਿਰ ਕੀ ਕਰੇਗਾ? ਫਿਰ ਕਹਿੰਦਾ ਮੈਂ ਆਰਾਮ ਕਰੂੰ। ਕਹਿੰਦਾ ਇੰਨੀ ਦੁਨੀਆਂ ਦਾ ਕੁਛ ਤੋਂ ਖੂਨ ਕਰਕੇ ਆਰਾਮ ਕਰੇਗਾ? ਕਹਿੰਦਾ ਛੱਪਰੀ ਦੇ ਵਿੱਚ ਮੈਂ ਪਿਆ, ਇੱਕ ਪਾਸੇ ਤੂੰ ਪੈ ਜਾ, ਹੁਣੇ ਆਰਾਮ ਕਰ ਲੈ, ਫਿਰ ਕਦੋਂ ਤੂੰ ਆਰਾਮ ਕਰੇਗਾ? ਫਿਰ ਤਾਂ ਆਰਾਮ ਤੇ ਤੋਂ ਹੋਣਾ ਹੀ ਨਹੀਂ ਹੈ। ਆਓ ਇਸ ਤਰ੍ਹਾਂ ਜਿਹੜਾ ਜਿਹਨੂੰ ਟਕਾ ਗਿਆ ਗੁਰੂ ਦੀ ਕਿਰਪਾ ਦੇ ਨਾਲ, ਦੌੜ ਭੱਜ ਮੁੱਕ ਗਈ, ਅਤੇ ਉਹ ਤਾਂ ਰਾਜਿਆਂ ਦਾ ਰਾਜਾ ਹੈ, ਉਹਦੀ ਭੁੱਖ ਮਿਟ ਗਈ, ਉਹਨੂੰ ਪਰਮ ਸ਼ਾਂਤੀ ਆ ਗਈ, ਉਹ ਆਨੰਦ ਦੇ ਵਿੱਚ ਚਲਿਆ ਗਿਆ। ਅਤੇ ਆਓ ਇਹੋ ਜਿਹਾ ਸਮਾਂ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਸਤਸੰਗਤ ਦਾ ਕਲਯੁੱਗ ਦੇ ਵਿੱਚ, ਵੱਡੇ ਭਾਗਾਂ ਵਾਲਿਆਂ ਨੂੰ ਇਹੋ ਜਿਹੇ ਸਮੇਂ ਮਿਲਦੇ ਨੇ, ਨਹੀਂ ਦੁਨੀਆਂ ਧੰਦ ਪਿੱਟਦੀ ਫਿਰਦੀ ਮਰ ਜਾਂਦੀ ਹੈ ਉਵੇਂ ਹੀ। ਆਓ ਇਸ ਤਰ੍ਹਾਂ ਲਾਭ ਉਠਾਇਆ ਕਰੋ। ਹੁਣ ਅਸੀਂ ਇੰਨੀ ਦੂਰੋਂ ਚੱਲ ਕੇ ਆਉਂਦੇ ਹਾਂ, ਪ੍ਰੇਮ ਹੀ ਹੈ ਨਾ ਕੋਈ, ਗੁਰੂ ਦੇ ਚਰਨਾਂ ਦੇ ਨਾਲ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨ ਪਏ ਨੇ, ਚਲੋ ਚਰਨ ਧੂੜ ਮੱਥੇ ਨੂੰ ਲੱਗ ਜੂ, ਕੋਈ ਜਨਮ ਸਫਲਾ ਹੀ ਹੋ ਜੂ, ਪਰ ਤੁਸੀਂ ਨੇੜਿਓਂ ਉੱਠ ਕੇ ਹੀ ਨਹੀਂ ਆ ਸਕਦੇ, ਅਤੇ ਫਿਰ ਕੀ ਮੰਨੀਏ ਵੀ ਪਿਆਰ ਹੈ ਗੁਰੂ ਦੇ ਨਾਲ? ਅਸੀਂ ਤਾਂ ਨਹੀਂ ਕਹਿੰਦੇ ਵੀ ਹੈ ਪਿਆਰ, ਨੀਂਦ ਦੇ ਨਾਲ ਪਿਆਰ ਹੈ ਜਾਂ ਟੈਲੀਵਿਜ਼ਨਾਂ ਦੇ ਨਾਲ ਫਿਲਮਾਂ ਦੇ ਨਾਲ ਪਿਆਰ ਹੈ, ਗੁਰੂ ਦੇ ਨਾਲ ਪਿਆਰ ਨਹੀਂ ਹੈ? ਐਵੇਂ ਕੋਈ ਲਾਪਾਚਾਰੀ ਕਰੀ ਜਾਵੇ, ਪਿਆਰ ਕਰੀ ਜਾਵੇ, ਪਰ ਅਸੀਂ ਨਹੀਂ ਕਹਿੰਦੇ ਵੀ ਗੁਰੂ ਦੇ ਨਾਲ ਪਿਆਰ ਹੈ, ਗੁਰੂ ਦੇ ਨਾਲ ਪਿਆਰ ਦਾ ਪਤਾ ਲੱਗ ਜਾਂਦਾ ਹੈ। ਸੋ ਆਓ ਵਡਭਾਗੇ ਹੋ ਜਿਹੜੇ ਆਏ ਹੋ, ਆਪ ਧੰਨਤਾ ਯੋਗ ਹੋ, ਆਪ ਨੂੰ ਪਿਆਰ ਹੈ ਜ਼ਰੂਰ। ਸੋ ਆਓ ਹੁਣ ਸਮਾਂ ਹੋ ਗਿਆ, ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮ ਨਾਲ ਸੁਣ ਕੇ, ਅਤੇ ਫਿਰ ਆਪਾਂ ਨੇ ਜਾਣਾ ਹੈ। ਇਸੇ ਤਰ੍ਹਾਂ ਹਰ ਮਹੀਨੇ ਦਾ ਦੀਵਾਨ ਇੱਥੇ ਜੋ ਸਜਦਾ ਹੈ, ਵੱਧ ਤੋਂ ਵੱਧ ਲਾਭ ਉਠਾਇਆ ਕਰੋ, ਹੋਰ ਸਭ ਨੂੰ ਦੱਸੋ। ਹੁਣ ਵਿਸਾਖੀ ਵਾਲੇ ਦਿਨ 13 ਤਰੀਕ ਨੂੰ ਸ਼ਾਇਦ ਰਾਤ ਨੂੰ ਇੱਥੇ ਦੀਵਾਨ ਸਜੇਗਾ, ਹੈਂ? ਹਾਂਜੀ, ਆਨੰਦ ਸਾਹਿਬ ਦਾ ਪਾਠ ਵੀ ਕਰਦੇ ਹਾਂ। 13 ਤਰੀਕ ਦਾ ਦੀਵਾਨ ਹੋਵੇਗਾ ਰਾਤ ਨੂੰ ਵਿਸਾਖੀ ਦਾ, ਅਤੇ ਉਦੋਂ ਆਪਣਾ ਖਾਲਸੇ ਦਾ ਜਨਮ ਦਿਨ ਵੀ ਹੈ, ਅਤੇ ਦੇਖਾਂਗੇ ਆਪਣਾ ਕਿੰਨਾ ਕੁ ਪਿਆਰ ਹੈ ਖਾਲਸੇ ਨਾਲ, ਕਿੰਨਾ ਕੁ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਅਤੇ ਉਦੋਂ ਫਿਰ ਪਤਾ ਲੱਗ ਜੂਗਾ। ਆਪ ਸਾਰੇ ਆਨੰਦ ਸਾਹਿਬ ਦਾ ਪਾਠ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹਰੀ ਕੇ ਰਾਮ ਜਨੀ ਬਸਾਇਆ, ਤੁਮਨ ਮੇਰੇ ਦੁੱਖ ਦਾ ਵਿਸਾਰਣਾ, ਸਦਾ ਸਿਰ ਸਲਾਹ ਤੇਰੀ ਨਾਮ ਮਨ ਸਾਵੇ, ਸਾਚਾ ਨਾਮ ਮੇਰਾ ਆਧਾਰ, ਸਾਚਾ ਨਾਮ ਮੇਰਾ ਆਧਾਰ, ਮੇਰਾ ਜਿਨ ਦੁੱਖਾਂ ਦਾ ਦੁਆਈਆਂ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਸੰਤ ਸਾਜਨ ਭਏ ਧਰਤੀ ਪੂਰੇ ਗੁਰਦੇ ਜਾਣੀ, ਪਵਣ ਗੁਰੂ ਪਾਣੀ ਪਿਤਾ ਮਾਤਾ ਦਰਸ਼ਨਾਥ, ਕਰਮੀ ਆਪੋ ਆਪਣੀ ਨੇੜੇ ਕੇ ਦੂਰ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ ਧਨ ਹੈ ਧਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੀਰਤਨ ਲਗੇਗਾ ਬੋਲ ਪਿਆਰਿਆ।